ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸ਼ਤਰ ਚਵਰ ਤਖਤ ਦੇ ਮਾਲਕ ਤਮਾਮ ਸੰਸਾਰ ਨੂੰ ਅਨੰਤ ਬਖਸ਼ਿਸ਼ਾਂ ਨਾਲ ਝੋਲੀ ਭਰਨ ਹਾਰੇ ਜੀਵਨ ਦੀ ਹਰ ਕਿਰਿਆ ਵਿੱਚ ਜੀਵਨ ਜਾਚ ਸਿਖਾਵਣ ਹਾਰੇ ਸਤਿਗੁਰੂ ਜੋ ਇੱਕ ਮਨ ਹੋ ਕੇ ਇਸ ਦਰ ਤੇ ਮਸਤਕ ਝੁਕਾ ਲੈਂਦਾ ਦਾਤੇ ਦੀ ਰਹਿਮਤ ਨਾਲ ਝੋਲੀ ਭਰ ਲੈਂਦਾ ਐਸੀ ਕਿਰਪਾਲਤਾ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਜਿੱਥੇ ਅੰਮ੍ਰਿਤ ਵੇਲੇ ਸੰਗਤਾਂ ਨੇ ਸਾਹਿਬ ਦੇ ਦਰਬਾਰ ਵਿੱਚ ਪਾਵਨ ਬੋਲ ਮੁੱਖ ਵਾਕ ਦੇ ਸ਼ਰਵਣ ਕੀਤੇ ਤਥਾ PTC ਚੈਨਲ ਰਾਹੀਂ ਵਿਸ਼ਵ ਭਰ ਦੀਆਂ ਸੰਗਤਾਂ ਨੇ ਉਸ ਪਾਵਨ ਹੁਕਮ ਨੂੰ ਸੁਣਿਆ ਉਸ ਪਾਵਨ ਹੁਕਮ ਦੀ ਇਸ ਸਮੇਂ ਵਿਚਾਰ ਕਰਨ ਹਿੱਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਦਰ ਨਾਲ ਜੁੜ ਬੈਠੇ ਹੋ। ਸਾਹਿਬ ਰਹਿਮਤ ਕਰਨ ਇਸ ਪਾਵਨ ਹੁਕਮ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਇਹ ਸੁਰਤ ਸ਼ਬਦ ਦੇ ਘਰ ਵਿੱਚ ਚਲੀ ਜਾਏ। ਜੀਵਨ ਗੁਰ ਆਸ਼ੇ ਅਨੁਸਾਰ ਕਦਮ ਉਠਾਏ ਮਾਲਕ ਆਪ ਰਹਿਮਤ ਕਰਨ ਜੀ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਬਿਨ ਸਤਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ।
ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 552 ਅੰਗ ਤੋਂ ਆਰੰਭ ਹੋ ਕੇ 553 ਅੰਗ ਤੇ ਸੰਪੂਰਨ ਹੁੰਦਾ। ਬਿਹਾਗੜੇ ਕੀ ਵਾਰ ਚੋਂ ਇਹ 11ਵੇਂ ਪੌੜੀ ਨਾਲ ਸੰਬੰਧਿਤ ਦੋ ਸਲੋਕ ਤੇ ਇੱਕ ਪੌੜੀ ਹੈ। ਇੱਕ ਸਲੋਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਦੂਸਰਾ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਤੇ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਸਾਹਿਬ ਸਲੋਕ ਮਹੱਲਾ ਚੌਥਾ ਦੇ ਸਿਰਲੇਖ ਨਾਲ ਪਾਵਨ ਹੁਕਮ ਆਰੰਭ ਕਰਦੇ ਨੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਚੂੰਕਿ ਦੁਨੀਆਂ ਦੀ ਆਦਤ ਹੈ ਕਰਮ ਕਰਨੇ, ਇੱਕ ਕਰਮ ਨੇ ਸੰਸਾਰਕ ਕਰਮ ਦੁਨੀਆਂ ਦਾ ਕੰਮ ਕਰ, ਇੱਕ ਕਰਮ ਨੇ ਅਖੌਤੀ ਧਰਮ ਦੇ ਕਰਮ। ਆਖਣ ਵਿੱਚ ਹੀ ਉਹ ਧਰਮ ਦੇ ਕਰਮ ਕਹੇ ਜਾਂਦੇ ਨੇ, ਅਸਲ ਵਿੱਚ ਧਰਮ ਦੀ ਨਾ ਉੱਥੇ ਸੇਧ ਮਿਲਦੀ ਏ, ਨਾ ਧਰਮ ਦੀ ਮੰਜ਼ਿਲ ਵੱਲ ਕਦਮ ਹੀ ਉੱਠਦੇ ਨੇ। ਤੇ ਜੇ ਬਿਨਾਂ ਸਤਿਗੁਰੂ ਦੇ ਸੇਵੇ, ਗੁਰੂ ਦੇ ਉਪਦੇਸ਼ ਨੂੰ ਸੇਵਨ ਕਰਨ ਤੋਂ ਬਗੈਰ ਤੇ ਗੁਰੂ ਦੀ ਦਰ ਦੀ ਸੇਵਾ ਕਰਨ ਤੋਂ ਬਗੈਰ ਜਿੰਨੇ ਕਰਮ ਕੀਤੇ ਜਾਂਦੇ ਨੇ ਉਹ ਜੀ ਦਾ ਬੰਧਨ ਹੀ ਨੇ, ਭਾਵ ਅੰਦਰ ਦੀ ਸੁਰਤ ਨੂੰ ਆਜ਼ਾਦ ਨਹੀਂ ਕਰਦੇ, ਅੰਦਰ ਦਾ ਹਉਮੈ ਦਾ ਭਾਵ ਉਸ ਕਰਮ ਨਾਲ ਜੁੜ ਕੇ ਇੱਕ ਹੰਕਾਰ ਦੇ ਬੰਧਨ ਵਿੱਚ ਫਸ ਜਾਂਦਾ। ਔਰ ਇਹ ਗੱਲ ਸੱਚੇ ਤੀਰਥ ਤੇ ਗਿਆ ਕਿ ਮੈਂ ਤੀਰਥ ਇਸ਼ਨਾਨ ਕੀਤਾ, ਭਾਵੇਂ ਅੰਮ੍ਰਿਤ ਵੇਲੇ ਜਾਗਿਆ ਤੇ ਇਸ਼ਨਾਨ ਕੀਤਾ ਤੇ ਕਹਿ ਦਿੱਤਾ ਮੈਂ ਇਸ਼ਨਾਨ ਕੀਤਾ, ਭਾਵੇਂ ਧਰਮ ਗ੍ਰੰਥ ਪੜ੍ਹੇ, ਮੈਂ ਬੇਨਤੀ ਕਰਾਂ ਅੰਦਰ ਹੰਕਾਰ ਵੱਧਦਾ ਗਿਆ। ਇਸ ਕਰਕੇ ਉਹ ਕੀਤੇ ਕਰਮ ਜਿਸ ਨਾਲ ਜੀਵ ਆਤਮਾ ਆਜ਼ਾਦ ਨਾ ਹੋਵੇ, ਮੁਕਤ ਨਾ ਹੋਵੇ, ਸਾਹਿਬ ਕਹਿੰਦੇ ਨੇ ਉਹ ਸਾਰੇ ਦੇ ਸਾਰੇ ਕਰਮ ਬਿਨਾਂ ਸਤਿਗੁਰੂ ਦੇ ਉਪਦੇਸ਼ ਨੂੰ ਕਮਾਇਆ ਉਹ ਜੀ ਦਾ ਬੰਧਨ ਹੀ ਬਣਦੇ ਹਨ ਜੀ।
ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ।
ਸਤਿਗੁਰੂ ਇੱਕ ਉਪਦੇਸ਼ ਦਿੰਦੇ ਨੇ, ਸਿਮਰਨ ਕਰ, ਟਿਕ ਜਾ, ਨਿਜ ਘਰ ਵਿੱਚ ਆ ਜਾ, ਸੁਰਤ ਆਪੇ ਵਿੱਚ ਸਮੂਲ ਹੈ। ਪਰ ਜੇ ਉਹ ਸਤਿਗੁਰੂ ਦਾ ਉਪਦੇਸ਼ ਸੇਵਨ ਨਹੀਂ ਕੀਤਾ ਫਿਰ ਠੌਰ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ, ਘਰ ਨਹੀਂ ਮਿਲਦਾ। ਮਰ ਜੰਮੈ ਆਵੇਂ ਜਾਹੇ, ਭਲਾ ਇਹ ਕੋਈ ਟਿਕਾਣਾ ਤੇ ਨਾ ਹੋਇਆ ਵੀ ਜਨਮ ਲਿਆ, ਭਾਵੇਂ ਮਨੁੱਖਾ ਤਨ ਦਾ ਚਾਹੇ ਪਸ਼ੂ ਪੰਛੀ ਦਾ, ਕਦੀ ਦੋ ਲੱਤਾਂ ਵਾਲੀ ਮਾਂ ਦੇ ਪੇਟ ਤੋਂ, ਕਦੀ ਚਾਰ ਲੱਤਾਂ ਵਾਲੀ ਮਾਂ ਦੇ ਪੇਟ ਤੋਂ, ਕਦੀ 6 ਲੱਤਾਂ ਵਾਲੀ ਮਾਂ ਦੇ ਪੇਟ ਤੋਂ ਜਨਮ ਲਿਆ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਉਹ ਗਰਭ ਜੂਨੀ ਵਿੱਚ ਮਰ ਜੰਮੈ ਆਵੇ ਜਾਹੇ। ਕਈ ਵਾਰੀ ਸੈਂਕੜੇ ਸਾਲ ਦੀ ਉਮਰ ਹੋ ਜਾਂਦੀ, ਜੈਸੇ ਸਰਪ ਆਰ ਜਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਆਰ ਜਾਰੀ ਲੰਬੀ ਉਮਰ, ਉਹ ਵੀ ਜੀ ਨੇ ਜਿਨ੍ਹਾਂ ਦੀ ਸੈਂਕੜੇ ਸਾਲ ਉਮਰ ਹੋ ਜਾਂਦੀ, ਉਹ ਵੀ ਜੀ ਨੇ ਸਵੇਰੇ ਜੰਮਦੇ ਨੇ, ਦੁਪਹਿਰ ਨੂੰ ਜਵਾਨੀ ਆਉਂਦੀ ਤੇ ਰਾਤ ਨੂੰ ਮੌਤ ਹੋ ਜਾਂਦੀ। ਐਸੇ ਵੀ ਸੂਖਸ਼ਮ ਜੀ ਨੇ, ਉਹ ਮਰੇ ਤੇ ਜੰਮੇ, ਆਵੇ ਤੇ ਜਾਏ, ਥੌਰ ਕਿੱਥੋਂ ਮਿਲੇਗੀ, ਟਿਕਾਣਾ ਕਿੱਥੋਂ ਮਿਲੇਗਾ। ਜੇ ਟਿਕਣ ਵਾਲੀ ਥਾਂ ਦਾ ਉਪਦੇਸ਼ ਗੁਰੂ ਦੁਆਰਾ ਕਮਾਇਆ ਨਹੀਂ, ਤੇ ਹਜ਼ੂਰ ਕਹਿੰਦੇ ਨੇ ਬਿਨਾਂ ਸਤਿਗੁਰੂ ਤੋਂ ਸੇਵਨ ਤੋਂ ਬਗੈਰ ਥਾਵਰ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ। ਮਰਦੇ ਨੇ, ਜੰਮਦੇ ਨੇ, ਜੰਮਦੇ ਨੇ ਤੇ ਫਿਰ ਮਰਦੇ ਨੇ, ਭਲਾ ਇਹ ਕੋਈ ਜੀਵਨ ਦਾ ਸਫ਼ਰ ਤੇ ਨਾ ਹੋਇਆ। ਜਨਮ ਲਿਆ, 50 ਸਾਲ 60 ਸਾਲ 70 ਸਾਲ ਜੀਵਿਆ ਤੇ ਜਦੋਂ ਜਨਮ ਲਿਆ ਸੀ ਜਿਹੋ ਜੀ ਜੀਵਾਤਮਾ ਦੀ ਅਵਸਥਾ ਉਸ ਸਮੇਂ ਸੀ ਉਸ ਤੋਂ ਵੀ ਬਦਤਰ ਹੋ ਕੇ ਦੁਨੀਆਂ ਤੋਂ ਤੁਰ ਗਿਆ ਔਗਣਾ ਵਿਕਾਰਾਂ ਦੀ ਪੰਡ ਬਣ ਕੇ ਦੁਨੀਆਂ ਤੋਂ ਤੁਰ ਗਿਆ ਇਹ ਗੱਲ ਧਿਆਨ ਚ ਰੱਖਿਓ ਨਾ ਸੇਵਾ ਕਮਾਈ ਨਾ ਸਿਮਰਨ ਕੀਤਾ ਨਾ ਪਰ ਉਪਕਾਰ ਕੀਤਾ ਨਾ ਕਿਸੇ ਦਾ ਭਲਾ ਕੀਤਾ ਬੁਰਾਈ ਕਰਦਿਆਂ ਜ਼ੁਲਮ ਕਰਦਿਆਂ ਅਤਿਆਚਾਰ ਕਰਦਿਆਂ ਪਾਪ ਕਮਾਉਂਦਿਆਂ ਜ਼ਿੰਦਗੀ ਬਤੀਤ ਹੋ ਗਈ ਸਾਹਿਬ ਕਹਿੰਦੇ ਨੇ ਟਿਕਾਣਾ ਉਸ ਨੂੰ ਰੱਬ ਦੇ ਘਰ ਦਾ ਨਹੀਂ ਮਿਲਦਾ ਹੈ ਜੀ
ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ
ਬਿਨਾਂ ਸਤਿਗੁਰੂ ਤੋਂ ਸੇਵੇ ਮਨ ਵਿੱਚ ਨਾਮ ਨਹੀਂ ਵਸਿਆ ਮਨ ਵਿੱਚ ਉਹੀ ਪੁਰਾਤਨ ਆਦਤਾਂ ਫਿੱਕਾ ਬੋਲਦਾ ਚੂੰਕਿ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਕਈ ਵਾਰ ਲੋਕ ਕਹਿੰਦੇ ਨੇ ਤੂੰ ਮੈਨੂੰ ਗਾਲ ਮੰਦਾ ਕੱਢਦੈ ਕੱਢਣੀਆਂ ਮੈਨੂੰ ਵੀ ਆਉਂਦੀਆਂ ਨੇ ਕੌੜਾ ਮੈਨੂੰ ਵੀ ਆਉਂਦਾ ਬੋਲਣਾ ਪਰ ਮੈਂ ਬੋਲਦਾ ਨਹੀਂ ਆ ਪਰ ਸਾਹਿਬ ਕਹਿੰਦੇ ਨੇ ਰੱਬ ਨੂੰ ਤੇ ਕੌੜਾ ਬੋਲਣਾ ਆਉਂਦਾ ਹੀ ਨਹੀਂ ਇਹੋ ਜਿਹਾ ਰੱਬ ਅੰਦਰ ਵਸਿਆ ਹੋਵੇ ਤੇ ਕਿਉਂ ਫਿੱਕਾ ਬੋਲੇਗਾ ਹੇ ਜੀਬਾ ਹੇ ਰਸਗੇ ਮਦਰ ਪ੍ਰਿਆ ਤੁਇੰ ਸਤ ਹਤੰ ਬਾਦੰ ਭਲਾ ਐ ਜ਼ੁਬਾਨ ਤੈਨੂੰ ਮਿੱਠਾ ਬੜਾ ਚੰਗਾ ਲੱਗਦਾ ਤੂੰ ਕੌੜਾ ਕਿਤੇ ਖਾਣ ਨੂੰ ਮਿਲ ਜਾਏ ਤੇ ਥੂ ਥੂ ਕਰਦੀ ਹੇ ਜੀਬੇ ਹੇ ਰਸਗੇ ਮਦਰ ਪ੍ਰਿਆ ਤੂੰ ਸਤ ਹਤੰ ਬਾਦੰ ਤੇਰੀ ਆਦਤ ਇਹ ਹੈ ਵੀ ਤੂੰ ਖਾਣਾ ਤੇ ਮਿੱਠਾ ਪਸੰਦ ਕਰਦੀ ਹੈ ਪਰ ਬੋਲਦੀ ਕੌੜਾ ਤੇਰੇ ਬੋਲ ਦੂਜੇ ਨੂੰ ਚੰਗੇ ਲੱਗਣਗੇ ਇੱਕ ਗੱਲ ਥੋੜੀ ਜ਼ਰੂਰ ਧਿਆਨ ਚ ਰੱਖਿਓ ਜੇ ਅੰਦਰ ਮਨ ਵਿੱਚ ਨਾਮ ਨਹੀਂ ਵਸਿਆ ਜ਼ੁਬਾਨ ਕੌੜਾ ਬੋਲੇਗੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹਿ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਦੀਵਾਨ ਦੀ ਸਮਾਪਤੀ ਹੋਈ ਇੱਕ ਸ਼ੇਰ ਦਾ ਤਮਾਸ਼ਾ ਕਰਨ ਵਾਲਾ ਕਲੰਦਰ ਆ ਗਿਆ ਤੇ ਕਹਿੰਦਾ ਜੀ ਮੈਨੂੰ ਆਗਿਆ ਦਿਓ ਖਿਮਾ ਕਰਨਾ ਰਿੱਛ ਦਾ ਤਮਾਸ਼ਾ ਕਰਨ ਵਾਲਾ ਕਲੰਦਰ ਆ ਗਿਆ ਕਹਿੰਦਾ ਜੀ ਮੈਨੂੰ ਆਗਿਆ ਦਿਓ ਮੈਂ ਰਿੱਛ ਦਾ ਤਮਾਸ਼ਾ ਵਿਖਾ ਦਿਆਂ ਸਤਿਗੁਰੂ ਕਹਿੰਦੇ ਵਿਖਾ ਤੇ ਸੰਗਤਾਂ ਹੈਰਾਨ ਸਨ ਵੀ ਪਹਿਲਾਂ ਸ਼ਬਦ ਦਾ ਬੇਅੰਤ ਪ੍ਰਵਾਹ ਚੱਲਿਆ ਤੇ ਹੁਣ ਸਤਿਗੁਰੂ ਰਿੱਛ ਦਾ ਤਮਾਸ਼ਾ ਵਿਖਾਉਣ ਦੀ ਆਗਿਆ ਦੇ ਰਹੇ ਨੇ ਖੈਰ ਰਿੱਛ ਵਾਲੇ ਨੇ ਆਪਣਾ ਤਮਾਸ਼ਾ ਆਰੰਭਿਆ ਪੁੱਠੀਆਂ ਸਿੱਧੀਆਂ ਛਾਲਾਂ ਉਹ ਸਿੱਖੇ ਹੋਏ ਰਿੱਛ ਨੇ ਮਾਰੀਆਂ ਸੰਗਤਾਂ ਹੱਸ ਹੱਸ ਲੋਟ ਪੋਟ ਹੋ ਰਹੀਆਂ ਸਨ ਤੇ ਜਿਹੜਾ ਚੌਰ ਬਰਦਾਰ ਭਾਈ ਕੀਰਤੀਆ ਸੀ ਨਾ ਉਹ ਵੀ ਇੰਨਾ ਹੱਸਿਆ ਵੀ ਚੌਰ ਉੱਥੋਂ ਡਿੱਗ ਪਿਆ ਤੇ ਸਤਿਗੁਰੂ ਜ਼ਰਾ ਗੰਭੀਰ ਹੋਏ ਤੇ ਕਹਿਣ ਲੱਗੇ ਕੀਰਤੀਆ ਹੋਸ਼ਕਾਰ ਸੇਵਾ ਵਿੱਚ ਜੁੜਿਆ ਹੋਇਆ ਮਹਾਰਾਜ ਹਾਸਾ ਆ ਰਿਹਾ ਤੇ ਸਤਿਗੁਰੂ ਕਹਿੰਦੇ ਜਿਹੜੇ ਰਿੱਛ ਨੂੰ ਵੇਖ ਕੇ ਇਸ ਦਾ ਤਮਾਸ਼ਾ ਵੇਖ ਕੇ ਹੱਸ ਰਿਹਾ ਤੇਰਾ ਪਿਓ ਸ਼ੋਭਾ ਰਾਮ ਹੈ ਮਹਾਰਾਜ ਇਹ ਮੇਰਾ ਪਿਓ ਸ਼ੋਭਾ ਰਾਮ ਜਿਹੜਾ ਗੁਰੂ ਦਰਬਾਰ ਵਿੱਚ ਕੜਾਹ ਪ੍ਰਸ਼ਾਦ ਦੀ ਸੇਵਾ ਨਿਭਾਉਂਦਾ ਰਿਹਾ ਉਹਨੂੰ ਰਿੱਛ ਬਣਾਇਆ ਜੇ ਆਪਿਆ ਚੌੜ ਮੈਂ ਚੱਲਿਆ ਮੈਨੂੰ ਪਤਾ ਨਹੀਂ ਕਿਹੜੀ ਜੂਨੇ ਪਾਓਗੇ ਤੇ ਸਤਿਗੁਰੂ ਕਹਿੰਦੇ ਗੱਲ ਸੁਣ ਤੇਰਾ ਪਿਤਾ ਸ਼ੋਭਾ ਰਾਮ ਮਿੱਠਾ ਅੰਮ੍ਰਿਤ ਵਰਗਾ ਕੜਾਹ ਪ੍ਰਸ਼ਾਦ ਤੇ ਵਰਤਾਂਦਾ ਸੀ ਪਰ ਜ਼ੁਬਾਨ ਬੜੀ ਫਿੱਕੀ ਸੀ ਇੱਕ ਵਾਰੀ ਭਾਈ ਧੰਨਾ ਸਿੰਘ ਜੋ ਰਹਿਤ ਬੈਤ ਦੇ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਉਹ ਕਿਤੇ ਜਾ ਰਹੇ ਸਨ ਰਾਹੇ ਰਾਹ ਗੱਡਾ ਲੈ ਕੇ ਉਹਨਾਂ ਵੇਖਿਆ ਸੰਪੂਰਨਤਾ ਹੋਈ ਏ ਮੈਂ ਕੜਾਹ ਪ੍ਰਸ਼ਾਦ ਲੈ ਜਾਵਾਂ ਗੱਡਾ ਰਾਹੇ ਰਾਹ ਸੀ ਜਲਦੀ ਨਾਲ ਆਏ ਤੇ ਆ ਕੇ ਕਹਿੰਦੇ ਨੇ ਭਾਈ ਜੀ ਕੜਾਹ ਪ੍ਰਸ਼ਾਦ ਦੇ ਦਿਓ ਤੇ ਅੱਗੋਂ ਸ਼ੋਭਾ ਰਾਮ ਬੋਲਿਆ ਤੇਰਾ ਪਿਤਾ ਬੋਲਿਆ ਬਹਿ ਜਾ ਰਿੱਛ ਵਾਂਗੂ ਕਿਉਂ ਨੱਚਦਾ ਫਿਰਦਾ ਤੇ ਅੱਗੋਂ ਭਾਈ ਧੰਨਾ ਸਿੰਘ ਦੇ ਮੁੱਖ ਚੋਂ ਬੋਲ ਨਿਕਲੇ ਰਿੱਛ ਵਾਂਗੂ ਤੇ ਤੂੰ ਖਾਣ ਵੱਢਣ ਨੂੰ ਪੈਂਦਾ ਰਿੱਛ ਤੂੰ ਬਣ ਮੈਂ ਕਿਉਂ ਬਣਾ ਉਹ ਕਰਨੀ ਵਾਲੇ ਰਹਿਤ ਬਹਿਤ ਦੇ ਸਿੱਖ ਚੋਂ ਨਿਕਲੇ ਬਚਨ ਪੂਰੇ ਹੋ ਗਏ। ਭਾਈ ਕੀਰਤੀਆ, ਜੇ ਕੜਾ ਪ੍ਰਸ਼ਾਦ ਅੰਮ੍ਰਿਤ ਵਰਗਾ ਮਿੱਠਾ ਵਰਤਾਉਂਦਿਆਂ ਜ਼ੁਬਾਨ ਵੀ ਮਿੱਠੀ ਰੱਖਦਾ ਤੇ ਅੱਜ ਰਿੱਛ ਨਾ ਬਣਦਾ। ਮੈਂ ਬੇਨਤੀ ਕਰਦੀ ਹਾਂ, ਜਦੋਂ ਜ਼ੁਬਾਨ ਫਿੱਕਾ ਬੋਲਦੀ ਹੈ ਉਹ ਦੂਸਰੇ ਦਾ ਦਿਲ ਦੁਖਾਉਂਦੀ ਹੈ, ਉਹ ਰੱਬ ਨੂੰ ਪ੍ਰਵਾਨ ਨਹੀਂ, ਅੰਦਰ ਤਮੋ ਗੁਣੀ ਪ੍ਰਭਾਵਿਤ ਹੁੰਦਾ। ਮੈਂ ਬੇਨਤੀ ਕਰਾਂ, ਜਿੱਥੇ ਤਮੋ ਗੁਣ ਆ ਜਾਂਦਾ ਉੱਥੇ ਸਤੋ ਗੁਣ ਸ਼ੁਭ ਗੁਣ ਨਾਸ਼ ਹੋ ਜਾਂਦੇ ਨੇ। ਜਿੱਥੇ ਅੱਗ ਬਲੇਗੀ, ਇਹ ਗੱਲ ਧਿਆਨ ਚ ਰੱਖਿਓ, ਉਹ ਅੱਗ ਬਲਦੀ ਵਾਲਾ ਥਾਂ ਪੱਠਾ ਉੱਥੇ ਪੌਦਾ ਪੈਦਾ ਨਹੀਂ ਹੋਵੇਗਾ, ਤੇ ਜਿਹੜੇ ਹਿਰਦੇ ਵਿੱਚ ਕ੍ਰੋਧ ਦੀ ਅੱਗ ਬਲਦੀ ਹੋਵੇਗੀ ਉੱਥੇ ਸ਼ੁਭ ਗੁਣ ਤੇ ਧਰਮ ਦਾ ਪੌਦਾ ਵੀ ਪੈਦਾ ਨਹੀਂ ਹੋਵੇਗਾ। ਇਸ ਕਰਕੇ ਸਤਿਗੁਰੂ ਕਹਿਣ ਲੱਗੇ, ਭਲਿਆ ਉਹ ਫਿੱਕਾ ਬੋਲਣ ਵਾਲੇ, ਉਹਨਾਂ ਦੇ ਮਨ ਵਿੱਚ ਨਾਮ ਨਹੀਂ ਵਸਿਆ ਕਦੇ। ਉਹ ਸ਼ਾਇਦ ਇਸ ਸਮੇਂ ਉੱਤਰਾਖੰਡ ਹੋਵੇ, ਪਹਿਲਾਂ ਯੂਪੀ ਦਾ ਇਲਾਕਾ, ਗੁਰੂ ਨਾਨਕ ਪਾਤਸ਼ਾਹ ਰੀਠੇ ਥੱਲੇ ਪੈਂਦੇ ਨੇ, ਕੌੜਾ ਹੈ, ਇਸ ਦੀ ਜੜ ਕੌੜੀ ਹੈ, ਇਸ ਦਾ ਬੀਜ ਕੌੜਾ ਹੈ, ਇਸ ਦੇ ਫਲ ਕੌੜੇ ਨੇ। ਖਾਨਦਾਨੀ ਸੁਭਾਅ ਹੈ ਰੀਠੇ ਦਾ ਕੜਵਾ ਹੋਣਾ, ਪਰ ਗੁਰੂ ਨਾਨਕ ਪਾਤਸ਼ਾਹ ਥੱਲੇ ਬੈਠਦੇ ਸ਼ਬਦ ਗਾਉਂਦੇ, ਉਸ ਸ਼ਬਦ ਦਾ ਸੂਕਸ਼ਮ ਅਸਰ ਉਸ ਰੀਠੇ ਵਿੱਚ ਸਮੋ ਜਾਂਦਾ, ਰੀਠਾ ਮਿੱਠਾ ਹੋ ਗਿਆ। ਮੈਂ ਬੇਨਤੀ ਕਰਾਂ, ਮਿੱਠਾ ਰੀਠਾ ਅੱਜ ਵੀ ਖਲੋਤਾ ਹੈ, ਉਸ ਰੀਠੇ ਤੋਂ ਅਗਾਂਹ ਪੈਦਾ ਹੋਏ ਰੀਠੇ ਵੀ ਮਿੱਠੇ ਹੋ ਗਏ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਉਹ ਖਲੋਤਾ ਰੀਠਾ ਹੋਇਆ ਮਿੱਠਾ ਰੀਠਾ, ਉਹ ਸਾਰੇ ਸੰਸਾਰ ਨੂੰ ਇੱਕ ਅੰਤਰ ਸੂਕਸ਼ਮ ਆਵਾਜ਼ ਨਾਲ ਹੋਕਾ ਦੇ ਰਿਹਾ ਕਿ ਰੀਠਸ ਮੀਠ ਪੁਕਾਰ ਕਰੇ, ਬਨ ਬੀਚ ਪਹਾੜ ਉਜਾਰ ਖੜਾ, ਸਤਿਗੁਰ ਨਾਨਕ ਦਰਸ਼ਨ ਦੇ ਕਰ ਭਾਵ ਸਾਗਰ ਕੇ ਪਾਰ ਕਰਾ, ਗੁਰ ਸੰਗ ਕੀਆ ਹਮ ਮੀਠ ਭਏ, ਗੁਰ ਲਾਖ ਕਰੋੜ ਉਪਕਾਰ ਕੀਆ, ਜੋ ਮਾਨਕ ਹੋ ਨਾ ਮੀਠ ਪਿਆ, ਤ੍ਰਿਕਾਰ ਬੜਾ ਤ੍ਰਿਕਾਰ ਬੜਾ। ਕਹਿੰਦਾ ਯਾਰੋ, ਮੈਂ ਕੌੜਾ ਰੀਠਾ ਗੁਰੂ ਨਾਨਕ ਦਾ ਸੰਗ ਕੀਤਾ, ਮਿੱਠਾ ਹੋ ਗਿਆ। ਜਿਹੜੇ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਤੇ ਸੁਣ ਕੇ ਅਜੇ ਵੀ ਕੌੜੇ ਰਹਿ ਗਏ, ਕਹਿੰਦੇ ਨੇ ਤ੍ਰਿਕਾਰ ਹੈ, ਉਹ ਮੈਥੋਂ ਵੀ ਗਏ ਗਵਾਚੇ। ਤੋ ਕਹਿੰਦੇ ਨੇ, ਬਿਨਾਂ ਸਤਿਗੁਰੂ ਨੂੰ ਸੇਵਿਆ ਫਿੱਕਾ ਬੋਲਣਾ, ਸਮਝ ਲੈਣਾ ਮਨ ਵਿੱਚ ਨਾਮ ਨਹੀਂ ਵਸਿਆ ਹੈ ਜੀ।
ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਬਾਰੀਐ, ਮੋਹ ਕਾਲੈ ਉੱਠ ਜਾਹੇ।
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਚੌਥਾ ਜਾਮਾ ਗੁਰੂ ਨਾਨਕ ਦਾ ਫਰਮਾਨ ਕਰਦੇ ਨੇ, ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ, ਮੋਹ ਕਾਲੈ ਉੱਠ ਜਾਹੇ। ਇਸ ਦੁਨੀਆਂ ਤੋਂ ਕਾਲੇ ਮੂੰਹ ਨਾਲ ਜਾਂਦੇ ਨੇ, ਭਾਵੇਂ ਬਾਹਰੋਂ ਚਿਹਰਾ ਤੇ ਰੋਜ਼ ਸਾਬਣ ਨਾਲ ਧੋ ਕੇ ਸਾਫ ਕੀਤਾ, ਪਰ ਹਿਰਦੇ ਦਾ ਚਿਹਰਾ ਅੰਦਰ ਦੀ ਮਨ ਦੇ ਮੂੰਹ ਨੂੰ ਸਵਾਰਨ ਵਾਲੀ ਗੁਰੂ ਦੇ ਉਪਦੇਸ਼ ਨਾਲ ਸੇਵਨ ਦੀ ਭਾਵਨਾ ਬਣਾਈ ਨਹੀਂ। ਇਸ ਕਰਕੇ ਅੰਦਰਲਾ ਆਪਾ ਔਗਣ ਵਿਕਾਰਾਂ ਤੇ ਪਾਪਾਂ ਨਾਲ ਹੋਇਆ ਹੋਇਆ ਕਾਲਾ ਦੁਨੀਆਂ ਤੋਂ ਤੁਰ ਜਾਂਦਾ, ਤੇ ਜੋ ਔਗਣਾਂ ਦੀ ਪੰਡ ਲੈ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਜਾਂਦੇ ਨੇ, ਉੱਥੇ ਜਮਪੁਰ ਬੱਧੇ ਮਾਰੀਏ, ਉਹਨਾਂ ਨੂੰ ਭਾਰੀ ਸਜ਼ਾ ਮਿਲਦੀ ਹੈ। ਚੂੰਕਿ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਇਸ ਕਰਕੇ ਸਾਹਿਬ ਕਹਿੰਦੇ ਨੇ, ਬਿਨਾਂ ਸਤਿਗੁਰੂ ਦੇ ਸੇਵਨ ਤੋਂ ਕਾਲੇ ਮੂੰਹ ਨਾਲ ਭਾਵ ਔਗਣਾ ਪਾਪਾਂ ਦੀ ਕਾਲਖ ਲੈ ਕੇ ਦੁਨੀਆਂ ਤੋਂ ਤੁਰਦੇ, ਤੇ ਜਮਪੁਰੀ ਵਿੱਚ ਉਹਨਾਂ ਨੂੰ ਮਾਰ ਪੈਂਦੀ, ਭਾਵ ਔਗਣ ਵਿਕਾਰਾਂ ਦੀ ਸਜ਼ਾ ਭੋਗਣੀ ਪੈਂਦੀ ਹੈ ਜੀ।
ਮਹੱਲਾ ਤੀਜਾ।
ਅੱਗੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦੋ ਪੰਕਤੀਆਂ ਦਾ ਸਲੋਕ ਸਹਿ ਫਰਮਾਨ ਕਰਦੇ ਹਨ ਜੀ।
ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੈ ਪਿਆਰ।
ਇੱਕ ਉਹ ਨੇ ਗੁਰੂ ਕੇ ਸਿੱਖ ਨੇ, ਸ਼ਰਧਾ ਤੇ ਪਿਆਰ ਵਿੱਚ ਭੇਜੇ ਹੋਏ ਨੇ, ਉਹ ਸਤਿਗੁਰੂ ਦੀ ਸੇਵਾ ਕਰਦੇ ਨੇ। ਮੈਂ ਬੇਨਤੀ ਕਰਦੀ ਹਾਂ, ਕੁਝ ਦੁਨੀਆਂ ਦੇ ਚਾਕਰ ਨੇ, ਚਾਕਰ ਲੱਗਾ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਇੱਕ ਉਹ ਚਾਕਰ ਨੇ ਜੋ ਭਾਵਨਾ ਨਾਲ ਨਿਮਰਤਾ ਵਿੱਚ ਭਰ ਕੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਜਾਂਦੇ ਨੇ। ਇੱਕ ਗੱਲ ਧਿਆਨ ਚ ਰੱਖ ਲਿਓ, ਸਤਿਗੁਰੂ ਕੀ ਸੇਵਾ ਸਫਲ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆਓ ਤੇ ਚਾਹੇ ਕਿਸੇ ਵੀ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਵਾਲੇ ਗੁਰੂ ਘਰ ਵਿੱਚ ਜਾਓ। ਉੱਥੇ ਭਾਵਨਾ ਨਾਲ ਉਠਾਇਆ ਕਦਮ, ਇੱਕ ਤਿਲ ਮਾਤਰ ਵੀ ਕੀਤੀ ਸੇਵਾ, ਇੱਕ ਅੰਗ ਨਾਲ ਵੀ ਨਿਭਾਇਆ ਕੋਈ ਸੇਵਾ ਦਾ ਕਦਮ, ਉਹ ਨਿਰਾਰਥਕ ਨਹੀਂ ਜਾਂਦਾ। ਸਤਿਗੁਰ ਕੀ ਸੇਵਾ ਸਫਲ ਹੈ। ਪਰ ਜੇ ਕੋ ਕਰੇ ਚਿਤ ਲਾਏ, ਚਿਤ ਲਾ ਕੇ ਜਦੋਂ ਕੋਈ ਸੇਵਾ ਕਰਦਾ ਹੈ ਤੇ ਇੱਥੇ ਮੇਰੇ ਸਾਹਿਬ ਕਹਿੰਦੇ ਨੇ, ਨਾਨਕ ਇੱਕ ਉਹ ਨੇ ਜਿਹੜੇ ਸਤਿਗੁਰੂ ਦੀ ਸੇਵਾ ਚਾਕਰੀ ਹਰ ਨਾਮ ਨਾਲ ਪਿਆਰ ਕਰਦਿਆਂ ਲਾਉਂਦੇ ਨੇ। ਥੋੜੀ ਗੱਲ ਧਿਆਨ ਚ ਰੱਖਿਓ, ਸੇਵਾ ਕਰਦਿਆਂ ਕਰਦਿਆਂ ਮਨ ਨਿਰਮਲ ਹੁੰਦਾ ਹੈ। ਗੁਰਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ, ਨਾਮ ਰਤਨ ਘਰ ਪ੍ਰਗਟ ਹੋਆ। ਚੂੰਕਿ ਵਾਹਿਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਹਿਰਦਾ ਸ਼ੁੱਧ ਹੋ ਗਿਆ, ਮਨ ਸਾਫ਼ ਹੋ ਗਿਆ, ਹੁਣ ਨਾਮ ਅੰਦਰੋਂ ਪ੍ਰਗਟ ਹੋ ਗਿਆ। ਅਜੇ ਰਸਨਾ ਨਾਲ ਬੋਲਦੇ ਸੀ ਪਰ ਅੰਦਰੋਂ ਔਗਣ ਪ੍ਰਗਟ ਹੁੰਦੇ ਸੀ, ਅੰਦਰੋਂ ਦੁਨੀਆਂ ਦੀਆਂ ਖੁਆਇਸ਼ਾਂ ਤੇ ਦੁਨਿਆਵੀ ਖਿਆਲ ਪ੍ਰਗਟ ਹੁੰਦੇ ਸੀ। ਪਰ ਹੁਣ ਸੇਵਾ ਕਰਦਿਆਂ ਕਰਦਿਆਂ ਮਨ ਨਿਰਮਲ ਹੋ ਗਿਆ ਤੇ ਨਾਮ ਨਾਲ ਪਿਆਰ ਲੱਗ ਗਿਆ। ਇਹ ਗੱਲ ਥੋੜੀ ਧਿਆਨ ਚ ਰੱਖਿਓ, ਇੱਕ ਹੈ ਵਾਹਿਗੁਰੂ ਵਾਹਿਗੁਰੂ ਕਰਨਾ, ਇੱਕ ਹੈ ਪਿਆਰ ਵਿੱਚ ਭਿੱਜ ਕੇ ਇਹ ਜਾਣਨਾ ਵਾਹਿਗੁਰੂ ਜੀ ਮੇਰੇ ਕੋਲ, ਉਹ ਮੇਰੇ ਨਾਲ, ਉਹ ਹਰ ਵੇਲੇ ਮੇਰੇ ਅੰਗ ਸੰਗ ਹੈ। ਜਾਣਨਾ ਹੀ ਨਹੀਂ ਹੈ ਨਾ, ਭਾਵਨਾ ਵਿੱਚ ਅਨੁਭਵ ਵਿੱਚ ਰੱਖਣਾ ਵਾਹਿਗੁਰੂ ਜੀ ਮੇਰੇ ਨਾਲ, ਮੇਰੇ ਅੰਦਰ ਬਾਹਰ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੈ ਭੇਤ, ਤੂੰ ਸਾਰਾ ਭੇਤ ਜਾਣਨ ਵਾਲਾ। ਫਿਰ ਇਤਨੇ ਪਿਆਰ ਵਿੱਚ ਭਿੱਜ ਕੇ ਜਦੋਂ ਬੋਲਦੇ ਨੇ ਨਾ, ਵਾਹਿਗੁਰੂ 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 ਵਾਹਿਗੁਰੂ। ਬਸ ਨਾਮ ਦੇ ਚ ਭਿੱਜੇ ਹੋਏ, ਨਾਮ ਨਾਲ ਪਿਆਰ ਪਾ ਲਿਆ ਤੇ ਸਤਿਗੁਰੂ ਦੀ ਸੇਵਾ ਵਿੱਚ ਜੁੜ ਗਏ ਜੀ।
ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ।
ਆਪਣਾ ਜਨਮ ਵੀ ਸਵਰ ਗਿਆ, ਵਿਗੜਿਆ ਨਹੀਂ। ਕੁਲ ਕਾ ਕਰਨ ਉਧਾਰ, ਚੂੰਕਿ ਹਰ ਗੁਰ ਨਾਨਕ ਜਿਨ ਪਰਸਿਆ ਤਿੰਨ ਸਭ ਕੁੱਲ ਕੀ ਉਧਾਰ। ਇੱਥੇ 21 ਕੁੱਲਾਂ, 101 ਕੁੱਲਾਂ ਦੀ ਗਿਣਤੀ ਨਹੀਂ। ਅੱਜ ਤੱਕ ਸਾਡੇ ਜਿੰਨੇ ਵੀ ਵੱਡੇ ਵਡੇਰੇ ਹੋਏ ਉਹ ਸਾਰਿਆਂ ਦਾ ਪਾਰ ਨਿਸਤਾਰਾ ਹੋ ਗਿਆ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਆਪ ਵੀ ਤਰ ਗਏ ਆਪ ਤਰੇ, ਜਨ ਪਿਤਰਾਂ ਤਾਰੇ, ਸੰਗਤ ਮੁਕਤ ਸੋ ਪਾਰ ਉਤਾਰੇ। ਸਾਹਿਬ ਕਹਿੰਦੇ ਨੇ ਨਾਮ ਦੇ ਸਿਮਰਨ ਕਰਨ ਵਾਲੇ ਆਪਣਾ ਜਨਮ ਵੀ ਸਵਾਰ ਲੈਂਦੇ, ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਹਨ ਜੀ।
ਪੌੜੀ ਆਪੇ ਚਾਟ ਸਾਲ, ਆਪ ਹੈ ਪਾਦਾ ਆਪੇ ਚਾਟੜੇ, ਪੜਨ ਕਉ ਆਣੇ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੌੜੀ ਆਰੰਭ ਹੋਈ ਜੋ ਵਾਰ ਨਾਲ ਮੁੱਖ ਸੰਬੰਧ, ਆਪੇ ਚਾਟ ਸਾਲ ਸਭ ਕਹਿੰਦੇ ਨੇ ਵਾਹਿਗੁਰੂ ਆਪ ਹੀ ਆਪਣੀ ਪਾਤਸ਼ਾਲਾ ਬਣਾਉਂਦੇ ਨੇ, ਜਿਹਨੂੰ ਅੱਜ ਦੀ ਭਾਸ਼ਾ ਵਿੱਚ ਸਕੂਲ ਕਾਲਜ ਕਹਿੰਦੇ, ਉਹਨੂੰ ਪੁਰਾਤਨ ਸਮੇਂ ਦੀ ਭਾਸ਼ਾ ਵਿੱਚ ਪ੍ਰਕਿਰਤਕ ਭਾਸ਼ਾ ਵਿੱਚ ਚਾਟ ਸਾਲ ਕਿਹਾ ਜਾਂਦਾ ਹੈ। ਇੱਕ ਸਕੂਲ ਹੈ, ਇੱਕ ਪੜ੍ਹਾਉਣ ਵਾਲਾ ਟੀਚਰ ਹੈ, ਮਾਸਟਰ, ਅੱਗੋਂ ਪੜ੍ਹਨ ਵਾਲੇ ਬੱਚੇ ਨੇ, ਇਹ ਤਿੰਨ ਸੰਬੰਧ ਨੇ। ਸਾਹਿਬ ਕਹਿੰਦੇ ਨੇ ਧਰਮ ਦੀ ਦੁਨੀਆਂ ਵਿੱਚ ਕਰਤੇ ਰਹਿਮਤ ਕਰਕੇ ਪਾਠਸ਼ਾਲਾ ਵੀ ਆਪ ਬਣਾਈ। ਇੱਥੇ ਪਾਂਧਾ ਪੜ੍ਹਾਉਣ ਵਾਲਾ ਉਸਤਾਦ ਟੀਚਰ ਵੀ ਉਹ ਵਾਹਿਗੁਰੂ ਜੀ ਆਪ ਬਣੇ, ਤੇ ਫਿਰ ਆਪ ਹੀ ਕਿਰਪਾ ਕਰਕੇ ਚਾਟੜੇ ਉਹ ਪੜ੍ਹਨ ਵਾਲੇ ਸਿੱਖਿਆਰਥੀ ਵਿਦਿਆਰਥੀ ਉਹ ਪੜ੍ਹਨ ਦੇ ਲਈ ਵੀ ਦਾਤੇ ਦੀ ਰਹਿਮਤ ਨਾਲ ਆਪ ਆਏ। ਇਹ ਸਾਡੇ ਧਰਮ ਦਾ ਸਕੂਲ ਹੈ ਜਿੱਥੇ ਆਪ ਬੈਠੇ ਹੋ। ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਟੀਚਰ ਉਸਤਾਦ, ਕੋਈ ਭਾਸ਼ਾ ਵਰਤ ਲਓ, ਇਹ ਨੇ ਸਾਨੂੰ ਪੜ੍ਹਾਉਣ ਵਾਲੇ, ਤੇ ਜਿਹੜੇ ਇੱਥੇ ਆਏ ਨੇ ਨਾ ਇਹਨਾਂ ਤੇ ਵੀ ਮਾਲਕ ਨੇ ਆਪ ਕਿਰਪਾ ਕਰਕੇ ਸਾਨੂੰ ਪੜ੍ਹਨ ਦੇ ਲਈ ਇੱਥੇ ਬੁਲਾ ਲਿਆ। ਪਰ ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਬਾਹਰ ਦੀ ਦੁਨੀਆਂ ਵਿੱਚ ਸਕੂਲ ਖੁੱਲੇ, ਚਟਿਆ ਅਨੇਕ ਐਵੇਂ ਜੈਸੇ ਚਤ ਸਾਲ ਵਿਖੇ, ਪੜ੍ਹਤ ਨਾ ਏਕਸੇ ਸਰਬ ਹਰ ਕਥ ਜੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮੈਂ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਵੱਲ ਵੇਖਿਆ, ਆਉਂਦੇ ਤੇ ਸਾਰੇ ਨੇ ਪਰ ਸਾਰੇ ਇੱਕੋ ਜਿਹੀ ਡਿਗਰੀ ਨਹੀਂ ਹਾਸਲ ਕਰਦੇ, ਸਾਰੇ ਡਾਕਟਰ ਨਹੀਂ ਬਣ ਜਾਂਦੇ, ਸਾਰੇ ਇੰਜੀਨੀਅਰ ਨਹੀਂ ਬਣ ਜਾਂਦੇ, ਕੋਈ ਕੁਛ ਬਣ ਜਾਂਦਾ, ਕੋਈ ਕੁਝ ਬਣ ਜਾਂਦਾ, ਕੋਈ ਕਿੰਨਾ ਕੁ ਪੜ੍ਹਦਾ। ਸਕੂਲ ਇੱਕ, ਪੜ੍ਹਾਉਣ ਵਾਲਾ ਟੀਚਰ ਇੱਕ, ਪਰ ਪੜ੍ਹਨ ਵਾਲੇ ਉਹ ਸਾਰੇ ਬੱਚੇ ਇੱਕੋ ਜਿਹੀ ਡਿਗਰੀ ਹਾਸਲ ਨਹੀਂ ਕਰਦੇ। ਪਰ ਤੈਸੇ ਗੁਰ ਚਰਨ ਸ਼ਰਨ ਹੈ ਅਨਕ ਸਿੱਖ, ਸਤਿਗੁਰ ਕਰਨ ਕਾਰਨ ਸਮਰੱਥ ਜੀ। ਗੁਰੂ ਦੇ ਦਰ ਤੇ ਆਉਣ ਵਾਲੇ ਅਗਰ ਸੱਚਮੁੱਚ ਕੋਈ ਸਿੱਖਿਆਰਥੀ, ਕੋਈ ਸਿੱਖ ਬਣ ਜਾਂਦੇ ਨੇ, ਸਤਿਗੁਰੂ ਸਾਰਿਆਂ ਦੀ ਇੱਕੋ ਜਿਹੀ ਮੰਜ਼ਲ ਕਰ ਦਿੰਦੇ ਨੇ। ਬੜੀ ਬਖਸ਼ਿਸ਼ ਹੈ। ਇੱਥੇ ਦਾਤੇ ਨੇ ਆਪ ਰਹਿਮਤ ਕਰਕੇ ਆਪਣੇ ਧਰਮ ਦੀ ਇਹ ਚਾਟ ਸਾਲ ਖੋਲੀ, ਆਪ ਪਾਂਧਾ ਬਣ ਗਿਆ ਤੇ ਆਪ ਹੀ ਉਹਨਾਂ ਚਾਟੜੇ ਪੜ੍ਹਨ ਵਾਲਿਆਂ ਦੇ ਅੰਦਰ ਆਪ ਬੈਠ ਕੇ ਧਰਮ ਦੀ ਪੜ੍ਹਾਈ ਵੀ ਮਾਲਕ ਆਪ ਕਰਾਉਂਦਾ ਹੈ ਜੀ।
ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ।
ਬਾਹਰ ਮਾਂ ਬਾਪ ਹੁੰਦੇ ਨੇ, ਬੱਚੇ ਨੂੰ ਸੰਭਾਲਦੇ ਨੇ, ਵੱਡਾ ਕਰਦੇ ਨੇ, ਪਾਲਦੇ ਨੇ, ਪਰ ਬੱਚੇ ਨੂੰ ਸਿਆਣਾ ਨਹੀਂ ਕਰ ਸਕਦੇ। ਜੈਸੇ ਤਾਤ ਮਾਤ ਗ੍ਰਹਿ ਜਨਮਤ ਸੁਤ ਕਨੇ ਸਕਲ ਨਾ ਹੋਤ ਸੰਸਾਰ ਗੁਣ ਗਾਥ ਜੀ। ਭਾਈ ਸਾਹਿਬ ਜੀ ਕਹਿੰਦੇ ਨੇ ਮਾਂ ਬਾਪ, ਦੇਖੋ ਗੁਰੂ ਅਰਜਨ ਦੇਵ ਜੀ, ਇੱਥੇ ਪ੍ਰਿਥਵੀ ਚੰਦ ਜੀ, ਇੱਥੇ ਮਹਾਦੇਵ ਜੀ, ਤਿੰਨ ਭਰਾ, ਇੱਕੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ ਉਹ ਜਨਮ ਲੈਂਦੇ ਨੇ, ਇੱਕੋ ਜੀ ਪਾਲਣਾ ਕਰਨ ਵਾਲੇ ਸਤਿਗੁਰੂ ਨੇ। ਪਰ ਪ੍ਰਿਥਵੀ ਚੰਦ ਧਰਮ ਦਾ ਵਿਰੋਧੀ, ਗੁਰੂ ਘਰ ਦਾ ਵਿਰੋਧੀ ਬਣ ਜਾਂਦਾ ਹੈ। ਉਹ ਨਾ ਬਾਪ ਦੀ ਇੱਜ਼ਤ ਵੱਲ ਧਿਆਨ ਕਰਦਾ ਹੈ। ਕਹਿਣਾ ਪਿਆ ਨਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਬਾਪ ਨਾਲ ਵੀ ਝਗੜਾ ਕਰੇ ਤੇ ਭਰਾ ਨਾਲ ਵੀ ਪੂਰੀ ਵਿਰੋਧਤਾ ਕਮਾਏ। ਮੈਂ ਬੇਨਤੀ ਕਰਾਂ, ਅੱਗੋਂ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਆਵਣ ਤੇ ਉਹਨਾਂ ਨਾਲ ਵੀ ਘੱਟ ਨਾ ਗੁਜ਼ਾਰੇ, ਕੀ ਆਖੋਗੇ ਤੁਸੀਂ? ਇਹ ਦੁਨਿਆਵੀ ਇੱਕ ਐਸੇ ਰਿਸ਼ਤਿਆਂ ਵਿੱਚ ਮਾਂ ਬਾਪ ਇੱਕ ਹੁੰਦੇ ਨੇ ਪਰ ਬੱਚਿਆਂ ਨੂੰ ਇੱਕੋ ਜਿਹਾ ਨਹੀਂ ਬਣਾ ਸਕਦੇ। ਪਰ ਧਰਮ ਦੀ ਦੁਨੀਆਂ ਵਿੱਚ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜ ਸਹਿਜ ਖਿਲਾਇੰਦਾ ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ ਬਾਹਰ ਪੁੱਤਰ ਘਟੀਆ ਹੋਵੇ ਪਿਤਾ ਉਸ ਨੂੰ ਜਾਇਦਾਦ ਤੋਂ ਦਖਲ ਕਰ ਦਿੰਦਾ ਨਿਸ਼ਤੇ ਨਾਤੇ ਤੋੜ ਲੈਂਦਾ ਪਰ ਵਾਹ ਮੇਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਵਾਹ ਧੰਨ ਗੁਰੂ ਦੇ ਪਿਤਾ ਜੀਓ ਆਪ ਏਡੀ ਬਖਸ਼ਿਸ਼ ਰਹਿਮਤ ਕਰਨ ਵਾਲੇ ਹੋ ਵੀ ਔਗਣਾ ਵਿਕਾਰਾਂ ਕਰਨ ਵਾਲਿਆਂ ਨੂੰ ਵੀ ਗਲੇ ਲਾ ਲੈਂਦੇ ਹੋ ਹਮ ਅਵਗਨ ਭਰੇ ਏਕ ਗੁਣ ਨਾਹੀ ਵਾਲਿਆਂ ਨੂੰ ਵੀ ਸ਼ਰਨ ਵਿੱਚ ਰੱਖ ਲੈਂਦੇ ਹੋ ਉਹ ਮਾਲਕ ਰਹਿਮਤ ਕਰਕੇ ਮਾਤਾ ਪਿਤਾ ਵੀ ਆਪ ਬਣਦਾ ਆਪਣੇ ਬਾਲਕਾਂ ਨੂੰ ਜਿੱਥੇ ਪਾਲਦਾ ਉੱਥੇ ਸਿਆਣੇ ਵੀ ਆਪ ਕਰ ਲੈਂਦਾ ਹੈ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਹ ਵਾਹਿਗੁਰੂ ਆਪੇ ਬਾਲਕ ਕਰੇ ਸਿਆਣੇ ਅੱਜ ਅਰਦਾਸ ਕਰਿਓ ਅਸੀਂ ਇਆਣੇ ਆ ਅਸੀਂ ਬੇਸਮਝ ਆ ਔਗਣਾਂ ਨਾਲ ਭਰੇ ਹੋਏ ਆ ਮਾਲਕ ਰਹਿਮਤ ਕਰ ਦੇਣਾ ਆਪਣੀ ਗੋਦ ਵਿੱਚ ਬਿਠਾ ਕੇ ਨਾਮ ਦੀ ਬਰਕਤ ਸੁਰਤ ਵਿੱਚ ਟਿਕਾ ਕੇ ਸਾਨੂੰ ਬੇਸਮਝ ਮੂਰਖ ਨਾ ਰਹਿਣ ਦੇਣਾ ਸਾਨੂੰ ਤੁਸੀਂ ਸਿਆਣੇ ਕਰ ਲਵੋ ਜੀ
ਇੱਕ ਥੈ ਪੜ ਬੁੱਝੈ ਸਭ ਆਪੇ ਇੱਕ ਥੈ ਆਪੇ ਕਰੇ ਇਆਣੇ
ਇੱਕ ਥੈ ਇੱਕ ਉਹ ਨੇ ਜਿਹੜੇ ਪੜ੍ਹਦੇ ਨੇ ਧਰਮ ਦੀ ਦੁਨੀਆਂ ਦੇ ਅੱਖਰ ਪੜ੍ਹਦੇ ਨੇ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਇੱਕ ਉਹ ਨੇ ਜਿਹੜੇ ਪੜ੍ਹ ਕੇ ਬੁੱਝਦੇ ਨੇ ਪੜ੍ਹਨਾ ਹੋਰ ਗੱਲ ਏ ਬੁੱਝਣਾ ਹੋਰ ਗੱਲ ਏ ਬੁੱਝ ਲੈਣਾ ਮੈਂ ਕੀ ਬੁਝਾਰਤ ਹੈ ਇਹ ਦੁਨੀਆਂ ਕੀ ਹੈ ਬੁਝਾਰਤ ਹੈ ਸਾਡਾ ਧਰਮ ਕੀ ਹੈ ਇਹ ਬੁੱਝ ਲੈਣਾ ਧਰਮ ਨੂੰ ਪੜ੍ਹਨਾ ਉਹ ਹੋਰ ਗੱਲ ਏ ਧਰਮ ਦੇ ਅੱਖਰ ਪੜ੍ਹ ਕੇ ਇੱਕ ਗਹਿਰੇ ਤਲ ਤੱਕ ਚਲੇ ਜਾਣਾ ਦਰਖਤ ਨੂੰ ਵੇਖਣਾ ਹੋਰ ਗੱਲ ਏ ਉਸ ਦੀ ਜੜ ਵੱਲ ਦੇਖਣਾ ਉਹ ਕੋਈ ਹੋਰ ਗੱਲ ਹੈ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਾਵੇਂ ਮੂਲ ਨਜ਼ਰ ਨਹੀਂ ਆਉਂਦਾ ਪਰ ਪਹਿਚਾਨਣਾ ਪੈਂਦਾ ਪਾਣੀ ਬਿਨਾ ਮੂਲ ਵੇਖਿਆ ਪਾਉਣਾ ਪੈਂਦਾ ਮੈਂ ਬੇਨਤੀ ਕਰਾਂ ਉਹ ਤਮਾਮ ਸ੍ਰਿਸ਼ਟੀ ਬ੍ਰਹਿਮੰਡ ਦਾ ਜੋ ਮੂਲ ਹੈ ਜੋ ਸਾਡਾ ਅਸਲੀ ਸਤ ਰੂਪ ਧਰਮ ਹੈ ਉਸ ਨੂੰ ਪੜ੍ਹ ਕੇ ਬੁੱਝ ਲੈਣਾ ਇੱਕ ਨਾ ਤੇ ਮਾਲਕ ਰਹਿਮਤ ਕਰਦਾ ਉਹਨਾਂ ਨੂੰ ਧਰਮ ਦੀ ਸੋਝੀ ਦੇ ਦਿੰਦਾ ਇੱਕ ਉਹ ਨੇ ਜਿਹੜੇ ਆਉਂਦੇ ਨੇ ਮੈਂ ਬੇਨਤੀ ਕਰਾਂ ਸਮਝਦੇ ਨਹੀਂ ਸ਼ਾਇਦ ਮੈਨੂੰ ਇੰਜ ਲੱਗਦਾ ਵੀ ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾ ਹੈ ਇਹ ਗੱਲ ਸੱਚ ਅੱਜ ਬਹੁਤ ਸਾਰੇ ਧਰਮ ਦੀ ਦੁਨੀਆਂ ਵਿੱਚ ਪਹਿਰਾਵੇ ਤੋਂ ਜਾਪਣਗੇ ਧਰਮੀ ਨੇ ਮੈਂ ਤਵਾਰੀਖ ਗੁਰੂ ਖਾਲਸਾ ਦਾ ਇੱਕ ਬੋਲ ਕਹਾਂ ਉਹ ਕਹਿੰਦੇ ਨੇ ਵੀ ਬਾਣਾ ਸਿੱਖੀ ਦਾ ਤੇ ਕੰਮ ਕੋਈ ਹੋਰ ਉਹ ਸੱਚ ਕਰਕੇ ਜਾਣਿਓ ਉਹ ਗੁਰੂ ਦਾ ਚੋਰ ਹੈ ਭੇਖ ਸਿੱਖੀ ਕਾ ਕਰਮ ਹੋਰ ਉਹ ਤੇ ਬਣਿਆ ਗੁਰੂ ਕਾ ਚੋਰ ਨਹੀਂ ਆਓ ਅਰਦਾਸ ਕਰਕੇ ਮਾਲਕ ਰਹਿਮਤ ਕਰੋ ਕਪਟੀ ਨਾ ਰਹਿ ਜਾਵਾਂ ਮੈਂ ਆਪਣੇ ਜੀਵਨ ਦਾ ਅਧਰਮ ਨਾ ਕਮਾਵਾਂ ਕੀਮਤੀ ਮਨੁੱਖਾ ਜਨਮ ਮਿਲਿਆ ਮੈਂ ਪਾਪ ਆਪਣੀ ਝੋਲੀ ਵਿੱਚ ਇਕੱਠਾ ਨਾ ਕਰਾਂ ਮਾਲਕ ਰਹਿਮਤ ਕਰ ਦਿਓ ਮੈਨੂੰ ਇਆਨਾ ਨਾ ਬਣਾਇਓ ਨਹੀਂ ਤੇ ਇੱਕ ਉਹ ਨੇ ਜਿਹੜੇ ਪੜ੍ਹ ਕੇ ਬੁੱਝਦੇ ਸਿਆਣੇ ਹੋ ਜਾਂਦੇ ਨੇ ਇੱਕ ਉਹ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਮਾਲਕ ਦੀ ਰਹਿਮਤ ਨਹੀਂ ਮਿਲਦੀ ਉਹਨਾਂ ਨੂੰ ਸਿਆਣਪ ਤੋਂ ਸੱਖਣੇ ਰਹਿ ਕੇ ਉਹ ਇਆਨੀ ਜ਼ਿੰਦਗੀ ਬਤੀਤ ਕਰਦੇ ਹਨ ਜੀ
ਇੱਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਭਾਣੇ
ਇੱਕ ਨੂੰ ਅੰਦਰ ਆਪਣੇ ਮਹਿਲ ਚ ਬੁਲਾ ਲੈਂਦਾ ਮੈਂ ਇੱਕ ਬੇਨਤੀ ਕਰਾਂਗਾ ਧਿਆਨ ਰੱਖਿਓ ਉਸ ਵਾਹਿਗੁਰੂ ਦਾ ਮਹਿਲ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕਿਉਂਕਿ ਆਪਣੇ ਮਹਿਲ ਵਿੱਚ ਇੱਕਨਾਂ ਨੂੰ ਬੁਲਾ ਲੈਂਦਾ ਆਵਾਜ਼ ਮਾਰਦਾ ਆ ਜਾਓ ਲੰਘ ਆਓ ਇਹ ਹਕੀਕਤ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਜ਼ਦੀਕ ਪਿੰਡ ਵਿੱਚ ਰਹਿਣ ਵਾਲਾ ਬੰਦਾ ਜਿਸ ਦਾ ਕਰਮ ਬੜਾ ਘਟੀਆ ਸ਼ਰਾਬ ਆਪ ਕੱਢਣੀ ਵੇਚਣੀ ਵੀ ਤੇ ਪੀਣੀ ਵੀ ਕਿਸੇ ਆਖਿਆ ਉਹ ਕਿਹੜੀ ਜ਼ਹਿਰ ਨਾਲ ਜੁੜਿਆ ਉਹ ਅੰਮ੍ਰਿਤ ਦੇ ਦਾਤੇ ਕੋਲ ਚਲਾ ਜਾ। ਆ ਰਹੀ ਹੈ ਵਿਸਾਖੀ ਨਾ, ਮੈਂ ਬੇਨਤੀ ਕਰਾਂ ਉਸ ਕੇਸਗੜ੍ਹ ਦੀ ਧਰਤੀ ਤੇ ਚਲਾ ਜਾ, ਉਥੋਂ ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਛੱਕ ਕੇ ਜ਼ਿੰਦਗੀ ਅੰਮ੍ਰਿਤ ਵੀ ਬਣ ਜਾਏ। ਬੜਿਆ ਆਖਿਆ, ਮਨ ਚ ਖਿਆਲ ਆਇਆ ਵੀ ਜਾਵਾਂ ਤੇ ਸਹੀ। ਆ ਗਿਆ, ਜਦੋਂ ਦਰਬਾਰ ਚ ਪਹੁੰਚਿਆ ਨਾ, ਬਾਹਰ ਦਰਵਾਜੇ ਤੱਕ ਵੇਖਦਾ ਸੰਗਤਾਂ ਦੀ ਇੰਨੀ ਸ਼ਾਨੋ ਸ਼ੌਕਤ, ਰਹਿਤ ਬਹਿਤ ਵਿੱਚ ਇਤਨੇ ਸੁੰਦਰ ਬਸਤਰ, ਚਿਹਰਾ ਸਜਿਆ, ਮੇਰੇ ਤੇ ਕੱਪੜੇ ਬੜੇ ਗੰਦੇ ਤੇ ਬੋ ਵੀ ਪਈ ਮਾਰਦੀ ਹੈ ਕੁਝ ਪਸੀਨੇ ਦੀ ਤੇ ਕੁਝ ਸ਼ਰਾਬ ਦੀ। ਅੰਦਰ ਹੀ ਆਨਾ ਪਿਆ, ਦਰਵਾਜੇ ਕੋਲ ਖਲੋਤਾ, ਕਦੀ ਥੋੜਾ ਜਿਹਾ ਖੱਬੇ ਤੇ ਕਦੀ ਸੱਜੇ ਚਲਾ ਜਾਂਦਾ। ਮੇਰੇ ਸਾਹਿਬ ਨੇ ਨਜ਼ਰ ਭਰ ਕੇ ਤੱਕਿਆ, ਆਵਾਜ਼ ਦਿੱਤੀ, ਓਏ ਦਰ ਤੱਕ ਆ ਗਿਆ, ਅੰਦਰ ਘਰ ਵੀ ਆ ਜਾ, ਘਰ ਤੱਕ ਵੀ ਆ ਜਾ। ਅੰਦਰ ਲੰਘ ਗਿਆ, ਕੀ ਕਹਿੰਦਾ? ਜੀ ਮੈਂ ਨੀਵੀਂ ਜਾਤ ਦਾ ਕਲਾਲ ਹਾਂ। ਸ਼ਾਇਦ ਆਪ ਕਲਾਲ ਸਬਜ ਤੋਂ ਵਾਪਕ ਹੋਵੋਗੇ। ਜਿਹੜੇ ਸ਼ਰਾਬ ਕੱਢ ਕੇ ਵੇਚਦੇ ਨੇ ਉਹਨਾਂ ਦੀ ਜਾਤ ਦਾ ਨਾਮ ਕਲਾਲ ਹੈ। ਆਖਿਆ ਜੀ ਮੈਂ ਨੀਵੀਂ ਜਾਤ ਦਾ ਕਲਾਲ ਹਾਂ। ਮੇਰੇ ਸਾਹਿਬ ਕਹਿੰਦੇ ਨੇ ਬਾਹਰ ਬਾਹਰ ਰਹੇਗਾ ਤੇ ਨੀਵੀਂ ਜਾਤ ਦਾ ਕਲਾਲ, ਅੰਦਰ ਲੰਘ ਗਿਆ ਚਰਨੀ ਲੱਗ ਜਾ ਤੇ ਬਣ ਜਾ ਗੁਰੂ ਕਾ ਲਾਲ। ਅੰਦਰ ਆ ਜਾ, ਬਾਹਰ ਏ ਤੇ ਕਲਾਲ ਏ, ਅੰਦਰ ਆ ਜਾਏ ਤੇ ਗੁਰੂ ਕਾ ਲਾਲ ਏ। ਅੰਦਰ ਆ ਗਿਆ, ਚਰਨੀ ਟਹਿ ਪਿਆ। ਮਹਾਰਾਜ ਬੜੀ ਕਿਰਪਾ ਕੀਤੀ ਜੇ ਆਵਾਜ਼ ਦੇ ਕੇ ਚਰਨੀ ਲਾ ਲਿਆ ਜੇ। ਮੈਂ ਬੇਨਤੀ ਕਰਾਂ, ਸਤਿਗੁਰੂ ਦੀ ਰਹਿਮਤ ਹੋ ਗਈ, ਅੰਮ੍ਰਿਤ ਛੱਕ ਕੇ ਭਾਈ ਲਾਲ ਸਿੰਘ ਬਣ ਗਿਆ। ਬਸ ਜਿਨ੍ਹਾਂ ਤੇ ਰਹਿਮਤ ਕਰਦੇ ਉਹਨਾਂ ਨੂੰ ਮਹਿਲ ਬੁਲਾ ਲੈਂਦਾ, ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿਨ੍ਹਾਂ ਨੂੰ ਉਹ ਕਬੂਲ ਕਰ ਲੈਂਦਾ, ਜਿਨ੍ਹਾਂ ਦਾ ਮਨ ਗੁਰੂ ਚਰਨਾਂ ਵਿੱਚ ਜੁੜਿਆ ਹੁੰਦਾ, ਪਿਆਰ ਵਿੱਚ ਭਿੱਜ ਆਪਣਾ ਆਪਾ ਗੁਰੂ ਨਾਲ ਜੋੜ ਲੈਂਦੇ, ਉਹ ਵਾਹਿਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ, ਉਹ ਪਾ ਜਾਂਦੇ ਹਨ ਜੀ।
ਜਿਨ੍ਹਾਂ ਆਪੇ ਗੁਰਮੁਖ ਦੀ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ।
ਜਿਨ੍ਹਾਂ ਨੂੰ ਆਪੇ ਉਹ ਗੁਰਮੁਖ ਬਣਾ ਲੈਂਦਾ, ਉਹਨਾਂ ਨੂੰ ਵਡਿਆਈ ਬਖਸ਼ਦਾ, ਉਹ ਕਹਿ ਲਈਏ ਸੱਚੀ ਦਰਗਹਿ ਵਿੱਚ ਜਾਣੇ ਜਾਂਦੇ ਨੇ, ਉਹ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ, ਜਿਨ੍ਹਾਂ ਤੇ ਮਾਲਕ ਆਪ ਰਹਿਮਤ ਕਰਦਾ। ਮੈਂ ਬੇਨਤੀ ਕਰਾਂ, ਜੀਵਨ ਕਾਲ ਵਿੱਚ ਗੁਰੂ ਦੇ ਦਰ ਨਾਲ ਤੇ ਰੱਬ ਦੇ ਘਰ ਸਿਮਰਨ ਨਾਲ ਜੁੜੇ ਰਹੋ। ਸਰੀਰ ਤਿਆਗਣ ਤੋਂ ਬਾਅਦ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਉਸ ਕਰਤੇ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਵਾਂਗੇ ਤੇ ਵਾਹਿਗੁਰੂ ਜੀ ਨਾਲ ਇੱਕ ਮਿਕਤਾ ਬਣ ਜਾਏਗੀ। ਜਿਉਂ ਜਲ ਮੈਂ ਜਲ ਆਏ ਸਮਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕਹਿ ਸਤ ਕੁਰਬਾਨ ਦੀ ਬਖਸ਼ਿਸ਼ ਹੋ ਜਾਏਗੀ। ਇੱਥੋਂ ਤੱਕ ਅੱਜ ਦੇ ਪਾਵਨ ਹੁਕਮ ਦੀ ਵਿਚਾਰ, ਆਓ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਦੀ ਕੁਝ ਸਾਂਝ ਕਰਨ ਦਾ ਹਿਆ ਕਰੀਏ ਜੀ।
ਸਲੋਕ ਮਹੱਲਾ ਤੀਜਾ।
ਇਹ ਰਾਮਕਲੀ ਦੀ ਵਾਰ ਚੋਂ ਪੰਜਵੀਂ ਪੌੜੀ ਨਾਲ ਸੰਬੰਧਿਤ ਸਲੋਕ ਦਾ ਆਰੰਭ ਗੁਰੂ ਅਮਰਦਾਸ ਜੀ ਦੇ ਬੋਲਾਂ ਰਾਹੀਂ ਹੁੰਦਾ ਹੈ ਜੀ।
ਮਨ ਕਾ ਝੂਠਾ ਝੂਠ ਕਮਾਵੇ।
ਦੇਖੋ ਜਿਹੜਾ ਬੰਦਾ ਮਨ ਦਾ ਝੂਠਾ ਹੈ ਨਾ, ਅੰਦਰੋਂ ਝੂਠਾ ਹੈ, ਉਹ ਝੂਠ ਹੀ ਕਮਾਉਂਦਾ ਹੈ। ਉਸ ਦੀ ਕਿਰਿਆ ਵਿੱਚ ਝੂਠ ਹੈ, ਸੱਚ ਨਹੀਂ ਹੈ। ਉਸ ਦੇ ਕਦਮ ਦਿਖਾਵੇ ਤੇ ਹੋਰ, ਪਰ ਅੰਦਰੋਂ ਕੁਛ ਹੋਰ। ਇਸ ਕਰਕੇ ਸਾਹਿਬ ਕਹਿੰਦੇ ਨੇ ਜਿਹੜੇ ਮਨ ਦੇ ਝੂਠੇ ਨੇ ਉਹ ਝੂਠ ਕਮਾਉਂਦੇ ਨੇ, ਉਹਨਾਂ ਕੋਲ ਸੱਚ ਕਮਾਉਣ ਦੀ, ਸੱਚ ਬੀਜਣ ਦੀ, ਸੱਚ ਕਰਨ ਦੀ ਅੰਦਰ ਭਾਵਨਾ ਨਹੀਂ ਹੁੰਦੀ ਹੈ ਜੀ।
ਮਾਇਆ ਨੂੰ ਫਿਰੈ ਤਪਾ ਸਦਾਵੈ।
ਹੁਣ ਤਪਾ ਸਦਾਉਂਦਾ, ਲੋਕ ਕਹਿੰਦੇ ਨੇ ਤਪੱਸਵੀ ਹੈ, ਤਪ ਕਰਦਾ, ਸਰੀਰ ਤਪਾਉਂਦਾ ਤੇ ਤਪ ਦਾ ਵੱਖਰਾ ਵੱਖਰਾ ਰੂਪ। ਅਖੌਤੀ ਧਰਮ ਦੀ ਦੁਨੀਆਂ ਚ ਰਿਹਾ ਵੀ ਸਰਦੀ ਆ ਜਾਏ, ਲੋਕ ਤੇ ਅੱਗ ਬਾਲਦੇ ਨੇ, ਨਿਗ ਲੈਂਦੇ ਨੇ, ਇਹ ਸਿਰ ਵਿੱਚ ਪਾਣੀ ਪਵਾ ਰਹੇ, ਜਲ ਤਾਰਾ ਕਰ ਰਿਹਾ। ਗਰਮੀ ਆ ਗਈ, ਲੋਕ ਠੰਡਕ ਵਿੱਚ ਪਾਣੀ ਵਿੱਚ ਨਹਾਉਂਦੇ ਨੇ, ਇਹ ਧੂਣੀਆਂ ਤਪਾਈ ਬੈਠੇ, ਤਪਾ ਰਿਹਾ ਸਰੀਰ ਨੂੰ। शरीर तपाउना किस वास्ते? मैं एक बेनती करा, ये ते हालत है भी ग्रेहो ताज बन खंड जाइए चुन खाइए कंधा अजो बेकार ना छोड़े पापी मन मंदा। शरीर नू किन्ना वीत पा लो लेकिन अंदर आपा मन उस तपश दे नाल सवरदा नहीं। इस करके साहब कहंदे ने सिर्फ लोगां नू दिखाउण वास्ते माया इकट्ठी करन वास्ते माया नू फिरै तपा सदावे ओ पिछे अंदर लालसा भी पैसे मिल माया आ जाए। लोग कहन भी बड़ा बाबा है बड़ा तपस्वी है तपा ना होवे अंदरों लोभी माया नो फिर जजमा लिया अगों दे सदया सदा दी भिख्या ले नाही पिछों दे पछताए के आन तपे पुत विच बहा लिया। पंच लोग सब हसन लगे तपा लोभ लै रहा गालिया जिथे थोड़ा तन वेखे तिथे तपा पिटे नाही तन बहुते दिथे तपे धर्म हारिया। पाईए तपा ना होवी बगला है बैसाद जना विचारिया सतपुरख की तपा निंदा करे संसार की उस्तत विच होवे ए तो दुख है तपा दय मारिया। मैं बेनती करा धर्म राए जम कंकरा नो आग छड़िया इस तपे नो तिथे खड़ पायो जिथे महा महा हत्यारिया फिर इस तपे दे मुंह कोई लगो नाही ए सतगुर है फिटकारिया। मैं बेनती करा जे गुरु दर नाल भी ए तपा ईरखा करन वाला सी मैं बेनती करा सतगुरु कहन लगे इस तपे दी हालत ए जी है। सो बाहरों तपा सदावे अंदरों माया दा लालची होवे ओ गुरु ते परमेश्वर दी नजर विच परवान नहीं है जी।
भरमे भूला सब तीरथ गह
पैरां विच जुती नहीं पाई तीर्थां विच भरमण करदा फिरदा भरम विच भुल्ला। मैं एक बेनती करा सतगुरु एक गल कहंदे ने जे भरम विच भुल के भुलेखा खा के तीर्थां दा रटन करदा फिरे ते सारे तीर्थ ए आखे जे ओ 68 तीर्थ नावे 68 तीर्थां दा भी इशनान कर ले पर अंदर हिरदा झूठ नाल जुड़िया होया ईरखा ते निंदा विच भरिया होया ओ तपा परवान नहीं है जी।
ओ तपा कैसे परम गातल है
ओ तपा किवें परम पदवी हासिल करेगा। देखो शरीरक तौर ते वधिया आसन ला लेना सौखी जी गल है बारों वधिया पलंग विछा लेना गद्दी ला लेनी सौखी जी गल है पर अंदर मन दी सुरत दी गद्दी वाहिगुरु वाहिगुरु दे चरणा विच बैठ जानी ओ सुरत नू परम गति मिल जानी परम पदवी मिल जानी ओ किवें मिलेगी जे इस तरह बाहरले अखौती कर्म करदा रह जाएगा।
गुर प्रसादी को सच कमावे
गुरु दी कृपा नाल अज अरदास करियो तन गुरु ग्रंथ साहिब जी आप कृपा कर दियो ना असी झोली लेके आए हैं गुरु रामदास महाराज साडे ते बख्शिश कर दियो असी झूठ ना कमाइए असी सच कमाइए। गुर प्रसादी को सच कमावे को कोई हैन विरले नाही कने विरले विरले ने जग में उत्तम काढ़ी है विरले केई के कोई गुरु दी कृपा दा पात्र बन जाए अंदर सचमुच जीवन च भावना बन जाए। मैं कुछ लेना है कमाना है वो सच कमाना है वो सच किवें कमाया जांदा है मुख विच सच वाहिगुरु बोलन विच सच झूठ नहीं अंदर कपट नहीं है अंदर भी सच है सेवा विच जुड़े है परोपकार विच जुड़े है ते जदों सच कमाएगा एक गल सच करके जानियो जिंदगी विच हिरदे विच शुभ गुणा दा खजाना भर लेगा। रोज सच कमायो जदों गुरु का सिख अमृत वेले नितनेम विच जुड़दा है वो सच कमाए जदों अखां तन गुरु ग्रंथ साहिब ते गुरु की संगत दे दर्शन कर दिया ने या इस कायनात विचों कुदरत विचों करते दे दर्शन कर दिया ने अखां भी सच कमा रही है। ध्यान च रखियो कन भी सच कमांदे ने जदों घट घट वाजे नाद उह सुनन लग जांदा है सबे घट राम बोले कन भी सच कमांदे ने अंदरों मन चितवन करदा है। एक गल ध्यान च रखियो उसकी चितवना विच भी सच है। यह है सच कमाउण दे साधन। मैं बेनती करा संगत विच आउणा मस्तक चुकाउणा शरीर सच कमा रहे है बर्तना दी सेवा विच जुड़िया है धर्म स्थान दे झाड़ू सेवा विच जुड़िया है। मैं समझ लेना भी वो शरीर भी सच कमा रहे है। अगो किरत करनी उस किरत विच भी झूठ इकट्ठा नहीं करता पाप नाल पैसा नहीं कमाउंदा। एक गल जरूर विचार च रखियो जिसनू जो जीवन मिलिया चाहे नौकरी करदा चाहे खेतीबाड़ी करदा चाहे बिजनेस व्यापार करदा चाहे कोई राज सिंघासन ते बैठा है जदों अपने जीवन वाल झात मारदा है भी मेरे जीवन विच किसे पक्ष तो पाप ते नहीं इकट्ठा हो रहा ते समझ लेना गुरु की कृपा भी फिर वो सच कमाउंदा। गुरप्रसादी को सच कमावे गुरु की कृपा नाल फिर कोई सच दी कमाई करदा है जी।
नानक सो तपा मोख अंतर पावे
सब कहंदे ने ओ तपा ओ मोख अंतर मोख पदवी तक पुज जांदा है मुक्त हो जांदा है बंधना विच नहीं पैंदा है जम्मन मरन विच नहीं जांदा है। ए आप जदो अमृत वेले जागदे हो ना देखो नींद पर छड़ी ये भी एक तप है नहीं तो चाहते भी बड़ी बिस्तरे दी शांत अवस्था विच निग विच पै रही है ते नहीं जदो गुरु का सिख सेवा विच जुड़ जांदा है गुर सेवा तपा सिर तप सार साहब कहते ने गुरु घर की सेवा करनी ये भी एक तप है। जिथे शरीर धर्म की दुनिया वल जाते हैं थोड़ी ओहयाई मने आखण औखा साचा ना यह भी एक तप है। बह जाना है सिमरन करना मन भावे नहीं भी रस लै रहा सिमरन करना वो गुरु की कृपा नाल जो कोई इंज सच कमाउंदा ये समझ लेना वो भी सदग्रस्त जीवन विच रहन वाला तपा बन गया तपस्वी बन गया। साहब कहंदे ने वो मोहंतर पावे अपने जीवन नू मुकत अंदर लै गया भाव मुक्ति दे दर घर तक पुज गया। साहब रहमत करन सतगुरु गुरु रामदास पातशाह बख्शिश करन जी इंज अपने जीवन नू असी गुरु चरणा नाल जोड़ के ते धर्म दी दुनिया नाल जुड़न दा एक कदम उठांदे रहिए अरदास करदे रहिए। इन अखरा नाल धन गुरु रामदास पातशाह जी दा ते श्री गुरु ग्रंथ साहिब महाराज जी दा कोटान कोट धन्नवाद करदे आं। हार्दिक तौर ते आईयां सारियां संगतां दा तहे दिलों बहुत बहुत धन्नवाद। श्रोमणी गुरुद्वारा प्रबंधक कमेटी दा समूह प्रबंध दा तहे दिलों धन्नवाद। सिंह साहब मुख ग्रंथी सचखंड श्री हरिमंदर साहब ज्ञानी जगतार सिंह साहब जी दा तहे दिलों धन्नवाद। भाई साहब भाई बलबीर सिंह जी ने शब्द पढ़िया शब्द विचार कराउण विच जो आप गुरु ग्रंथ साहिब जी दी ताबिया बैठे इन्हां दा तहे दिलों बहुत बहुत धन्नवाद। आओ दासरे दियां भुल्लां दी खिमा करदे आ दो पंक्तियां पढ़ के संपूर्णता करिए जी।
गुर प्रसादी को सच कमावे नानक सो तपा मोख अंतर पावे।
वाहे गुरु जी का खालसा वाहे गुरु जी की फतेह।